ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਸਾਧ ਕੈ ਸੰਗ ਬੁਝੈ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਬੇਰਾ। ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ। ਸਾਧ ਕੀ ਮਹਿਮਾ ਵਰਨੈ ਕੌਣ ਪਰਾਨੇ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੇ। ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ, ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ, ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਸਾਹਿਬਾਂ ਦੇ ਬਚਨ ਹਨ, ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਸੰਗਤ ਦੋ ਪ੍ਰਕਾਰ ਦੀ ਹੁੰਦੀ ਹੈ, ਇੱਕ ਚੰਗੀ ਸੰਗਤ ਹੁੰਦੀ ਹੈ, ਦੂਸਰੀ ਮਾੜੀ ਸੰਗਤ ਹੁੰਦੀ ਹੈ। ਚੰਗੀ ਸੰਗਤ ਨੂੰ ਸਾਧ ਸੰਗਤ ਦਾ ਨਾਮ ਸਤਿਗੁਰੂ ਨੇ ਦਿੱਤਾ ਹੈ, ਅਤੇ ਮਾੜੀ ਸੰਗਤ ਨੂੰ ਕੁਸੰਗਤ ਦਾ ਨਾਮ ਦਿੱਤਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਸਾਧ ਸੰਗਤ ਦੀ ਮਹਿਮਾ ਬੇਅੰਤ ਲਿਖੀ ਹੈ। ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ। ਮਨੁੱਖ ਦੀ ਜ਼ਿੰਦਗੀ ਵੇਲ ਦੇ ਸਮਾਨ ਹੈ, ਵੇਲਾਂ ਕਈ ਪ੍ਰਕਾਰ ਦੀਆਂ ਹੁੰਦੀਆਂ, ਪਰ ਉਹਨਾਂ ਵੇਲਾਂ ਦਾ ਸੁਭਾਅ ਇੱਕੋ ਜਿਹਾ ਹੁੰਦਾ। ਜੇ ਕਿਸੇ ਵੇਲ ਨੂੰ ਬਿਰਸ਼ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹ ਵੇਲ ਬਿਰਸ਼ 'ਤੇ ਚੜ੍ਹ ਜਾਂਦੀ ਹੈ। ਜੇ ਉਸ ਵੇਲ ਨੂੰ ਧਰਤੀ ਦੀ ਸੰਗਤ ਮਿਲ ਜਾਵੇ, ਧਰਤੀ ਉੱਤੇ ਫੈਲ ਜਾਂਦੀ ਹੈ। ਉਸੇ ਵੇਲ ਨੂੰ ਜੇ ਕਿਸੇ ਖੂਹ ਖੱਡੇ ਦੀ ਸੰਗਤ ਮਿਲ ਜਾਵੇ, ਉਹਦੇ ਵਿੱਚ ਵੀ ਡਿੱਗ ਪੈਂਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਹੈ, ਜੇ ਇਸ ਨੂੰ ਚੰਗੀ ਸੰਗਤ ਮਿਲ ਜਾਵੇ ਤਾਂ ਇਹ ਵੀ ਚੰਗਾ ਬਣ ਜਾਂਦਾ ਹੈ, ਜੇ ਮਾੜੀ ਸੰਗਤ ਮਿਲ ਜਾਵੇ, ਮਾੜੀ ਸੰਗਤ ਕਰਕੇ ਮਨੁੱਖ ਵੀ ਚੋਰ ਡਾਕੂ ਅਤੇ ਹੋਰ ਬਦਨਾਮ ਹੋ ਜਾਂਦਾ ਹੈ। ਇਸੇ ਲਈ ਸਤਿਗੁਰੂ ਨੇ ਹਰ ਗੁਰਸਿੱਖ ਮਾਈ ਭਾਈ ਨੂੰ ਚੰਗੀ ਸੰਗਤ ਕਰਨ ਦਾ ਉਪਦੇਸ਼ ਦਿੱਤਾ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਨ ਭੇਟਤ ਤੁਰਮਤ ਖੋਈ, ਤਿਨ ਕੇ ਤੂਰ ਨਾਨਕ ਦਾਸ ਬੰਛੈ, ਜਿਨ ਹਰ ਨਾਮ ਹਿਰਦੈ ਪਰੋਈ। ਹਜ਼ੂਰ ਕਹਿੰਦੇ ਨੇ ਵੱਡਿਆਂ ਭਾਗਾਂ ਦੇ ਨਾਲ ਸਤ ਪੁਰਸ਼ਾਂ ਦੀ ਸੰਗਤ ਮਿਲਦੀ ਹੈ, ਉਹਨਾਂ ਨੂੰ ਮਿਲ ਕੇ ਖੋਟੀ ਮਤ ਦੂਰ ਹੁੰਦੀ ਹੈ। ਕਿਉਂ ਜੈਸੀ ਸੰਗਤ ਤੈਸੀ ਰੰਗਤ ਦੇ ਨਿਯਮ ਦੇ ਅਨੁਸਾਰ ਜੇ ਅਸੀਂ ਚੰਗੀ ਸੰਗਤ ਕਰਾਂਗੇ ਤਾਂ ਉਸਦਾ ਚੰਗਾ ਹੀ ਪ੍ਰਭਾਵ ਸਾਡੇ 'ਤੇ ਪਵੇਗਾ, ਜੇ ਮਾੜੀ ਸੰਗਤ ਕਰਾਂਗੇ ਉਸਦਾ ਮਾੜਾ ਪ੍ਰਭਾਵ ਵੀ ਸਾਡੇ ਜੀਵਨ 'ਤੇ ਅਵਸ਼ ਪੈਂਦਾ ਹੈ। ਲੁਕਮਾਨ ਨੇ ਆਪਣੇ ਪੁੱਤਰ ਨੂੰ ਕੋਲੇ ਦੇ ਦ੍ਰਿਸ਼ਟਾਂਤ ਦੁਆਰਾ ਇਹੀ ਗੱਲ ਸਮਝਾਈ ਸੀ। ਜੇ ਕੋਲੇ ਨੂੰ ਹੱਥ ਲਾਇਆ ਹੱਥ ਕਾਲਾ ਹੋ ਸਕਦਾ ਹੈ ਅਤੇ ਮਾੜੀ ਸੰਗਤ ਕਰਕੇ ਮਨੁੱਖ ਕਿਉਂ ਨਹੀਂ ਕਾਲਾ ਹੋ ਸਕਦਾ? ਇਸ ਲਈ ਮਾੜੀ ਸੰਗਤ ਤੋਂ ਬਚਣ ਦੇ ਲਈ ਸਤਿਗੁਰੂ ਨੇ ਵੀ ਅਤੇ ਹੋਰ ਭਗਤਾਂ ਮਹਾਂਪੁਰਸ਼ਾਂ ਨੇ ਵੀ ਸਾਨੂੰ ਹਦਾਇਤ ਕੀਤੀ ਹੈ। ਭਗਤ ਕਬੀਰ ਜੀ ਤਾਂ ਇੱਥੋਂ ਤੱਕ ਵੀ ਸਾਨੂੰ ਆਖ ਰਹੇ ਹਨ, ਕਬੀਰ ਸਾਕਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ, ਬਸਨ ਕਾਰੋ ਪਰਸੀਐ ਤਉ ਕਛ ਲਾਗੈ ਦਾਗ। ਜੇ ਕਾਲੇ ਭਾਂਡੇ ਨੂੰ ਸਾਡਾ ਹੱਥ ਲੱਗ ਜਾਵੇ ਜਾਂ ਪੱਲਾ ਲੱਗ ਜਾਵੇ ਉਹਨੂੰ ਕਾਲਸ ਲੱਗ ਹੀ ਜਾਂਦੀ ਹੈ। ਇਸ ਲਈ ਜੋ ਕੁਦਰਤ ਦੇ ਨਿਯਮ ਨੇ ਉਹਦੇ ਅਨੁਸਾਰ ਜਿਹੋ ਜਿਹੇ ਵਾਤਾਵਰਣ ਦੇ ਵਿੱਚ ਮਨੁੱਖ ਰਹਿੰਦਾ ਹੈ ਉਹੋ ਜਿਹਾ ਪ੍ਰਭਾਵ ਉਹਦੀ ਸਿਹਤ 'ਤੇ ਉਹਦੇ ਜੀਵਨ 'ਤੇ ਅਵਸ਼ ਪੈਂਦਾ ਹੈ। ਜੇ ਆਦਮੀ ਸਾਫ਼ ਸੁਥਰੇ ਮਾਹੌਲ ਦੇ ਵਿੱਚ ਵਿਚਰਦਾ ਹੈ ਉਹ ਹਮੇਸ਼ਾ ਲਈ ਤੰਦਰੁਸਤ ਰਹਿੰਦਾ ਹੈ। ਜੇ ਆਦਮੀ ਗੰਦੀਆਂ ਮੰਦੀਆਂ ਥਾਵਾਂ 'ਤੇ ਵਿਚਰਦਾ ਹੈ ਉੱਥੇ ਜਾ ਕੇ ਬਿਮਾਰ ਵੀ ਹੋ ਜਾਂਦਾ ਹੈ। ਜੇ ਬਾਹਰਲੇ ਮਾਹੌਲ ਦਾ ਸਾਡੀ ਸਿਹਤ 'ਤੇ ਅਸਰ ਹੋ ਸਕਦਾ ਹੈ ਫਿਰ ਚੰਗੀ ਮਾੜੀ ਸੰਗਤ ਦਾ, ਚੰਗੇ ਮਾੜੇ ਵਿਚਾਰਾਂ ਦਾ ਸਾਡੇ ਮਨ 'ਤੇ ਕਿਉਂ ਨਹੀਂ ਅਸਰ ਹੁੰਦਾ ਹੋਵੇਗਾ? ਇਸ ਗੱਲ ਦੀ ਵਿਚਾਰ ਹਰ ਇਨਸਾਨ ਨੂੰ ਕਰਨੀ ਚਾਹੀਦੀ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਵਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਅੰਦਰ ਜਿੱਥੇ ਹੋਰ ਅਨੇਕਾਂ ਪੱਖਾਂ ਤੋਂ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਿਮਰਨ ਦੀ ਮਹਿਮਾ, ਨਾਮ ਦੀ ਮਹਿਮਾ, ਵਾਹਿਗੁਰੂ ਦੇ ਬੇਅੰਤ ਪਰਉਪਕਾਰ ਸਾਨੂੰ ਯਾਦ ਕਰਵਾਏ ਨੇ, ਔਰ ਉੱਥੇ ਹੁਣ ਸਾਧ ਸੰਗਤ ਦੀ ਮਹਿਮਾ 'ਤੇ ਵਿਸ਼ੇਸ਼ ਆਪਣੇ ਵਿਚਾਰ ਸਤਿਗੁਰੂ ਪ੍ਰਗਟ ਕਰ ਰਹੇ ਹਨ। ਪਰ ਇੱਥੇ ਇਹ ਗੱਲ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਵਿਚਾਰ ਲੈਣੀ ਚਾਹੀਦੀ ਹੈ, ਜੋ ਸਤਿਗੁਰੂ ਨੇ ਇਸ ਪਾਵਨ ਬਾਣੀ ਦੇ ਅੰਦਰ ਸਾਧ ਸ਼ਬਦ ਵਰਤਿਆ ਹੈ ਇਹ ਕਿਸੇ ਫਿਰਕੇ ਦਾ ਨਾਮ ਨਹੀਂ ਹੈ, ਕਿਸੇ ਭੇਖ ਦਾ ਨਾਮ ਨਹੀਂ ਹੈ। ਜਿਵੇਂ ਕਿ ਅਕਸਰ ਕਿਸੇ ਵੀ ਭੇਖ ਦੇ ਵਿੱਚ ਸਾਧੂ, ਚਾਹੇ ਕੋਈ ਉਦਾਸੀ ਹੈ, ਨਿਰਮਲਾ ਹੈ, ਨਾਮਧਾਰੀਆ ਹੈ, ਚਾਹੇ ਕੋਈ ਹੋਰ ਹੈ, ਉਹ ਇਹਨਾਂ ਪੰਕਤੀਆਂ ਨੂੰ ਆਪਣੇ ਵੱਲ ਘਟਾਉਣ ਦਾ ਯਤਨ ਕਰਦਾ ਵੀ ਇਹ ਸਾਡੇ ਸਾਧਾਂ ਸੰਤਾਂ ਬਾਰੇ ਹੀ ਗੁਰੂ ਮਹਾਰਾਜ ਨੇ ਇਹ ਬਾਣੀ ਲਿਖੀ ਹੈ। ਪਰ ਐਸਾ ਨਹੀਂ ਹੈ। ਗੁਰਮਤ ਦੇ ਅਨੁਸਾਰ ਸਾਧ ਕੌਣ ਹੈ? ਜਦੋਂ ਆਪਾਂ ਇਸ ਗੱਲ ਦੀ ਵਿਚਾਰ ਕਰਾਂਗੇ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਦਾ ਨਿਰਣਾ ਕਰਦੇ ਹਨ, ਗੁਰਮੁਖ ਸਾਧ ਏ ਅਸਾਧ, ਸਾਧ ਸਦਾਇਆ, ਜਿਸਨੇ ਅਸਾਧ ਮਨ ਨੂੰ ਸਾਧ ਲਿਆ ਹੋਵੇ ਉਹ ਅਸਲੀ ਸਾਧ ਹੈ, ਭੇਖ ਦਾ ਨਾਮ ਸਾਧ ਨਹੀਂ। ਜਿਸਨੇ ਮਨ ਨੂੰ ਸਾਧ ਲਿਆ ਉਹ ਸਾਧ ਹੈ। ਕਿਸੇ ਹੋਰ ਵਿਦਵਾਨ ਨੇ ਵੀ ਸਾਧੂ ਦੀ ਅਵਸਥਾ ਲਿਖੀ ਹੈ, ਸਵੈ ਕਾਰਜ ਸਿੱਧਤੀ ਪਰ ਕਾਰਜ ਧਾਇਤੀ ਸਾ ਸਾਧਾ। ਜਿਸਨੇ ਆਪਣੇ ਜੀਵਨ ਦਾ ਕਾਰਜ, ਜ਼ਰੂਰੀ ਕਾਰਜ ਕੀ ਹੈ? ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜ਼ਰੂਰੀ ਕੰਮ ਹੈ ਵਾਹਿਗੁਰੂ ਦੀ ਪ੍ਰਾਪਤੀ, ਜੀਵਨ ਦੀ ਸਫਲਤਾ। ਜਿਸਨੇ ਆਪਣਾ ਕੰਮ ਤੇ ਸਿੱਧ ਕਰ ਲਿਆ ਹੋਇਆ ਅਤੇ ਫਿਰ ਪਰਉਪਕਾਰ ਦੇ ਲਈ ਸੰਸਾਰ ਦੇ ਵਿੱਚ ਵਿਚਰਦਾ ਹੈ ਉਹਨੂੰ ਅਸਲੀ ਸਾਧੂ ਆਖਿਆ ਹੈ। ਅਤੇ ਇਸੇ ਤਰ੍ਹਾਂ ਇੱਕ ਸਾਧ ਦੀ ਹੋਰ ਵੀ ਨਿਸ਼ਾਨੀ ਲਿਖੀ ਹੈ, ਸਾਧ ਵਹੀ ਜਗ ਜਾਨੀਐ ਜਾ ਕੇ ਨਹੀਂ ਉਪਾਦ ਮਨ, ਜਿਹਦੇ ਮਨ ਦੇ ਵਿੱਚ ਕੋਈ ਵਿਕਸ਼ੇਪ ਨਹੀਂ ਹੈ, ਕਦੇ ਮਾੜਾ ਖਿਆਲ ਨਹੀਂ ਪੈਦਾ ਹੁੰਦਾ, ਕਦੇ ਪਾਪ ਅਤੇ ਵਿਕਾਰ ਦਾ ਫੁਰਨਾ ਤੱਕ ਵੀ ਨਹੀਂ ਉੱਠਦਾ, ਉਹ ਅਸਲੀ ਸਾਧੂ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸੇ ਹੀ ਬਾਣੀ ਦੇ ਵਿੱਚ ਸਾਧ ਨਾਮ ਨਿਰਮਲਤਾ ਕੇ ਕਰਨ ਵੀ ਸਾਧੂ ਉਸ ਵਿਅਕਤੀ ਨੂੰ ਕਿਹਾ ਹੈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਤੇ ਨਿਰਮਲ ਕਰਮ ਪਰਉਪਕਾਰ ਦੇ ਕਰਮ ਕਰਦਾ ਹੈ, ਜਿਸ ਦਾ ਆਚਾਰ ਵੀ ਜਿਸ ਦਾ ਵਿਚਾਰ ਵੀ ਨਿਰਮਲ ਹੋ ਗਿਆ, ਉਹਨੂੰ ਸਾਧੂ ਆਖਿਆ ਹੈ। ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਜਿਸਨੇ ਹੰਸ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ, ਸਰਵਰ ਹੰਸ ਤੁਰੇ ਹੀ ਮੇਲਾ ਖਸਮੈ ਏਵੈ ਭਾਣਾ, ਸਰਵਰ ਅੰਦਰ ਹੀਰਾ ਮੋਤੀ ਸੁਹੰਸਾ ਕਾ ਖਾਣਾ, ਜਿਹੜਾ ਹੀਰੇ ਮੋਤੀਆਂ ਦਾ ਚੋਗ ਚੁਗਦਾ ਹੈ, ਜਿਹਨੇ ਹੰਸ ਵਾਲੇ ਸਾਰੇ ਗੁਣਾਂ ਨੂੰ ਧਾਰਨ ਕਰ ਲਿਆ ਹੈ, ਉਹਨੂੰ ਅਸਲੀ ਸਾਧੂ ਗੁਰੂ ਮਹਾਰਾਜ ਨੇ ਬਾਣੀ ਵਿੱਚ ਮੰਨਿਆ ਹੈ। ਕਿਸੇ ਭੇਖ ਦਾ ਨਾਮ ਸਾਧੂ ਨਹੀਂ, ਕਿਸੇ ਲਿਬਾਸ ਦਾ ਨਾਮ ਸਾਧੂ ਨਹੀਂ, ਇਸੇ ਲਈ ਜਿਸਨੇ ਮਨ ਨੂੰ ਸਾਧ ਲਿਆ ਉਹ ਅਸਲੀ ਸਾਧੂ ਹੈ। ਹੁਣ ਕਈ ਜਿਹੜੇ ਕੱਟੜ ਵਿਦਵਾਨ ਗੁਰਸਿੱਖਾਂ ਨੇ, ਉਹਨਾਂ ਨੇ ਸਾਧ ਸ਼ਬਦ ਕੇਵਲ ਸਤਿਗੁਰੂ ਦੇ ਲਈ ਵਰਤਿਆ ਹੀ ਦਰਸਾਉਣ ਦਾ ਯਤਨ ਕੀਤਾ ਹੈ, ਪਰ ਐਸਾ ਗੁਰਬਾਣੀ ਦੇ ਵਿੱਚ ਨਿਯਮ ਨਹੀਂ ਹੈ, ਕਿਉਂਕਿ ਗੁਰਬਾਣੀ ਦੇ ਅੰਦਰ ਸੰਤ, ਸਾਧ, ਗੁਰਮੁਖ, ਗੁਰਸਿੱਖ, ਬ੍ਰਹਮ ਗਿਆਨੀ ਐਸੇ ਅਨੇਕਾਂ ਸ਼ਬਦ ਆਏ ਨੇ, ਔਰ ਉਹ ਪਰਿਆਇਵਾਚੀ ਵੀ ਹਨ ਅਤੇ ਕਈ ਜਗ੍ਹਾ 'ਤੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਸ਼ਬਦਾਂ ਨੂੰ ਅਕਾਲ ਪੁਰਖ ਦੇ ਅਰਥਾਂ ਵਿੱਚ ਵੀ ਵਰਤਿਆ ਹੈ, ਕਦੇ ਗੁਰੂ ਦੇ ਸੰਬੰਧ ਵਿੱਚ ਵੀ ਵਰਤਿਆ ਹੈ, ਅਤੇ ਕਦੇ ਜਿਹੜੇ ਪੂਰਨ ਗੁਰਸਿੱਖ ਮਹਾਂਪੁਰਖ ਨੇ ਉਹਨਾਂ ਦੇ ਪ੍ਰਥਾਈ ਵੀ ਵਰਤਿਆ ਹੈ। ਪਰ ਇਹ ਜਿਹੜੀ ਅਸ਼ਟਪਦੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਧ ਸ਼ਬਦ ਬਾਰ ਬਾਰ ਵਰਤਿਆ ਹੈ ਅਤੇ ਉਹਨਾਂ ਦੀ ਸੰਗਤ ਦੀ ਮਹਿਮਾ ਦਾ ਗੁਣਗਾਇਨ ਕੀਤਾ ਹੈ, ਉਹ ਅਸਲੀ ਪੂਰਨ ਗੁਰਸਿੱਖ ਮਹਾਂਪੁਰਖਾਂ ਦੇ ਬਾਰੇ ਹੀ ਸ਼ਬਦ ਵਰਤਿਆ ਗਿਆ ਹੈ। ਲਓ, ਆਪ ਸੰਗਤਾਂ ਬੜੇ ਪ੍ਰੇਮ ਅਤੇ ਇਕਾਗਰਤਾ ਦੇ ਨਾਲ ਇਸ ਪਾਵਨ ਸ਼ਲੋਕ ਅਤੇ ਅਸ਼ਟਪਦੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਆਗਮ ਅਗਾਧ ਪਾਰ ਬ੍ਰਹਮ ਸੋਏ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਆਗਮ ਸਾਡੇ ਮਨ ਦੀ ਗਮਤਾ ਤੋਂ ਪਰੇ ਹੈ ਅਤੇ ਅਗਾਧ ਸਾਡੇ ਬੁੱਧੀ ਦੇ ਬਹੁਤ ਤੋਂ ਵੀ ਬਹੁਤ ਡੂੰਘਾ ਹੈ, ਸਾਡੀ ਬੁੱਧੀ ਵੀ ਉਸ ਦੀ ਟੋਹ ਨਹੀਂ ਲਾ ਸਕਦੀ, ਅਤੇ ਉਹ ਵਾਹਿਗੁਰੂ ਆਗਮ ਅਗਾਧ ਸਾਡੇ ਮਨ ਦੀ ਗਮਤਾ ਤੋਂ ਵੀ ਪਰੇ ਹੈ, ਬੁੱਧੀ ਦੇ ਬਹੁਤ ਤੋਂ ਵੀ ਡੂੰਘਾ ਹੈ, ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਪਾਪਾ ਪੁੰਨਾ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ।
ਜੋ ਜੋ ਕਹੈ ਸੋ ਮੁਕਤਾ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਜੋ ਗੁਰਸਿੱਖ ਮਾਈ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕਹਿ ਦਾ ਅਰਥ ਉਚਾਰਨ ਕਰਦਾ ਹੈ ਅਥਵਾ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਉਚਾਰਨ ਕਰਦਾ ਹੈ, ਸੋ ਮੁਕਤਾ ਹੋਏ, ਉਹ ਭਾਈ ਮੁਕਤ ਹੋ ਜਾਂਦਾ ਹੈ। ਮੁਕਤੀ ਵੀ ਦੋ ਪ੍ਰਕਾਰ ਦੀ ਮੰਨੀ ਹੈ, ਇੱਕ ਜੀਵਨ ਮੁਕਤੀ ਹੈ, ਦੂਸਰੀ ਬਦੇ ਮੁਕਤੀ ਹੈ। ਜੀਵਨ ਮੁਕਤੀ ਤਾਂ ਇਹ ਹੈ ਵੀ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਮਾਇਆ ਤੋਂ ਨਿਰਲੇਪ ਰਹਿਣਾ, ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਮਾਇਆ ਵਿੱਚ ਰਹਿ ਕੇ ਉਦਾਸ ਰਹਿੰਦੇ ਨੇ। ਜੈਸੇ ਜਲਮੈ ਕਵਲ ਨਿਰਾਲੋ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ, ਇਸ ਨੂੰ ਜੀਵਨ ਮੁਕਤੀ ਆਖਿਆ ਹੈ। ਦੂਸਰੀ ਹੈ ਬਦੇ ਮੁਕਤੀ। ਬਦੇ ਮੁਕਤੀ ਦਾ ਅਰਥ ਹੈ ਵੀ ਆਪਣੇ ਸਰੀਰ ਤੋਂ ਵੀ ਪਰੇ ਹੋ ਜਾਣਾ, ਸਰੀਰ ਦਾ ਵੀ ਅਧਿਆਸ ਛੁੱਟ ਜਾਣਾ। ਜੀਵਨ ਮੁਕਤ ਪੁਰਸ਼ ਤਾਂ ਸੰਸਾਰ ਦੇ ਵਿੱਚ ਪਰਉਪਕਾਰ ਦੇ ਲਈ ਵਿਚਰਦਾ ਹੈ, ਪਰ ਜਦੋਂ ਬਦੇ ਮੁਕਤ ਕੋਈ ਹੋ ਜਾਂਦਾ ਉਹ ਬਹੁਤੀ ਦੇਰ ਸੰਸਾਰ ਦੇ ਵਿੱਚ ਨਹੀਂ ਰਹਿ ਸਕਦਾ, ਕਿਉਂਕਿ ਉਸਦਾ ਸਰੀਰ ਨਾਲ ਲਗਾਓ ਨਹੀਂ ਰਹਿੰਦਾ। ਫਿਰ ਉਹ ਥੋੜ੍ਹੇ ਸਮੇਂ ਲਈ ਸੰਸਾਰ ਦੇ ਵਿੱਚ ਰਹਿੰਦਾ ਹੈ ਅਤੇ ਫਿਰ ਉਹ ਅਖੀਰ ਸੱਚਖੰਡ ਨੂੰ ਚਲਿਆ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋ ਜੋ ਗੁਰਸਿੱਖ ਮਾਈ ਪਾਈ ਵਾਹਿਗੁਰੂ ਦੇ ਜਸ ਨੂੰ ਅਥਵਾ ਨਾਮ ਨੂੰ ਉਚਾਰਨ ਕਰਦਾ ਹੈ ਉਹ ਮੁਕਤ ਹੋ ਜਾਂਦਾ ਹੈ।
ਸੁਨ ਮੀਤਾ ਨਾਨਕ ਬਿਨਵੰਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਐ ਮਿੱਤਰਾ ਸੁਣ, ਨਾਨਕ ਬਿਨਵੰਤਾ ਸਤਿਗੁਰੂ ਕਹਿੰਦੇ ਮੈਂ ਦਾਸ ਬੇਨਤੀ ਕਰ ਰਿਹਾ ਹਾਂ।
ਸਾਧ ਜਨਾ ਕੀ ਅਚਰਜ ਕਥਾ।
ਵੀ ਗੁਰਮੁਖਾ ਜਿਹੜੇ ਸਾਧੂ ਲੋਕ ਨੇ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ, ਐਸੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਕਥਾ ਬੜੀ ਅਚਰਜ ਹੈ।
ਅਸ਼ਟਪਦੀ ਸਾਧ ਕੈ ਸੰਗ ਮੁਖ ਉਜਲ ਹੋਤ।
ਲੋਹਣ ਐਸੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਮਹਿਮਾ ਸਤਿਗੁਰੂ ਉਚਾਰਨ ਕਰਦੇ ਹਨ, ਸਾਧ ਕੈ ਸੰਗ ਮੁਖ ਉਜਲ ਹੋਤ। ਗੁਰਮੁਖੋ ਐਸੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਇਸ ਮਨੁੱਖ ਦਾ ਮੁਖ ਉਜਲਾ ਹੋ ਜਾਂਦਾ ਹੈ।
ਸਾਧ ਸੰਗ ਮਲ ਸਗਲੀ ਖੋਤ।
ਜਿਹੜਾ ਮਨੁੱਖ ਐਸੇ ਪੂਰਨ ਗੁਰਸਿੱਖ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਮਲ ਸਗਲੀ ਖੋਤ, ਉਹ ਆਪਣੀ ਸਾਰੀ ਮਨ ਦੀ ਮੈਲ ਨੂੰ ਵੀ ਦੂਰ ਕਰ ਲੈਂਦਾ ਹੈ, ਕਿਉਂਕਿ ਤਨ ਦੀ ਮੈਲ ਨੂੰ ਤੇ ਪਾਣੀ ਧੋ ਦਿੰਦਾ ਹੈ, ਤੇ ਜਿਹੜੀ ਮਨ ਦੀ ਮੈਲ ਹੈ ਉਸਨੂੰ ਬਾਣੀ ਧੋ ਦਿੰਦੀ ਹੈ, ਤੇ ਜਿਹੜੀ ਵਿਕਸ਼ੇਪ ਦੀ ਮੈਲ ਹੈ ਉਹ ਸਾਧ ਸੰਗਤ ਦੇ ਨਾਲ ਹੀ ਦੂਰ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਮਲ ਸਗਲੀ ਖੋਤ, ਇਹ ਜੀਵ ਆਪਣੇ ਮਨ ਦੀ ਸਾਰੀ ਮੈਲ ਨੂੰ ਦੂਰ ਕਰ ਲੈਂਦਾ ਹੈ।
ਸਾਧ ਕੈ ਸੰਗ ਮਿਟਾਏ ਅਭਿਮਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਇਸ ਮਨੁੱਖ ਦਾ ਹੰਕਾਰ ਵੀ ਮਿਟ ਜਾਂਦਾ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਸਾਨੂੰ ਸਿੱਖਿਆ ਹੀ ਇਹ ਦਿੰਦੀ ਹੈ ਬਈ ਹੰਕਾਰ ਨਹੀਂ ਕਰਨਾ ਚਾਹੀਦਾ। ਹਰ ਜੀ ਉਹ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਵੇਦ ਵੀ ਇਸ ਗੱਲ ਨੂੰ ਉੱਚੀ ਉੱਚੀ ਬੋਲ ਕੇ ਦੱਸਦੇ ਹਨ ਬਈ ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਮਨੁੱਖ ਨੂੰ ਚੰਗੇ ਕੰਮ ਦਾ ਵੀ ਹੋ ਜਾਂਦਾ, ਮਾੜੇ ਦਾ ਵੀ ਹੋ ਜਾਂਦਾ, ਪਰ ਮਹਾਂਪੁਰਖ ਦੱਸਦੇ ਸਨ ਚੰਗੇ ਕੰਮ ਦਾ ਹੰਕਾਰ ਤੇ ਇਉਂ ਹੈ ਜਿਵੇਂ ਕਿਸੇ ਮਨੁੱਖ ਦੇ ਪੈਰਾਂ ਦੇ ਵਿੱਚ ਸੋਨੇ ਦੀ ਜੰਜੀਰ ਪਾ ਦਿਓ, ਤੇ ਮਾੜੇ ਕੰਮ ਦਾ ਹੰਕਾਰ ਇਸ ਤਰ੍ਹਾਂ ਹੈ ਜਿਵੇਂ ਕਿਸੇ ਦੇ ਪੈਰਾਂ ਵਿੱਚ ਲੋਹੇ ਦੀ ਜੰਜੀਰ ਪਾ ਦਿਓ। ਜੰਜੀਰ ਤਾਂ ਜੰਜੀਰ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਇਸ ਮਨੁੱਖ ਦਾ ਅਵਮਾਨ ਹੰਕਾਰ ਮਿਟ ਜਾਂਦਾ ਹੈ।
ਸਾਧ ਕੈ ਸੰਗ ਪ੍ਰਗਟੈ ਸੋ ਗਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣ ਦੇ ਨਾਲ ਪ੍ਰਗਟੈ ਸੋ ਗਿਆਨ। ਸੋ ਗਿਆਨ ਦਾ ਅਰਥ ਹੈ ਸ੍ਰੇਸ਼ਟ ਗਿਆਨ। ਗਿਆਨ ਤਾਂ ਹੋਰ ਵੀ ਬੜੇ ਨੇ ਸੰਸਾਰ ਦੇ ਵਿੱਚ, ਪਰ ਸ੍ਰੇਸ਼ਟ ਗਿਆਨ ਆਤਮਕ ਗਿਆਨ ਹੈ ਤੇ ਵਾਹਿਗੁਰੂ ਪਰਮੇਸ਼ਰ ਦਾ ਦੈਵੀ ਗਿਆਨ ਹੈ। ਸਾਧ ਸੰਗਤ ਵਿੱਚ ਜਾ ਕੇ ਉਹ ਸ੍ਰੇਸ਼ਟ ਗਿਆਨ, ਵਾਹਿਗੁਰੂ ਦਾ ਗਿਆਨ, ਬ੍ਰਹਮ ਗਿਆਨ ਵੀ ਪ੍ਰਗਟ ਹੋ ਜਾਂਦਾ ਹੈ।
ਸਾਧ ਕੈ ਸੰਗ ਬੁਝੈ ਪ੍ਰਭ ਨੇਰਾ।
ਲੋ ਹਜ਼ੂਰ ਕਹਿੰਦੇ ਨੇ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਇਹ ਮਨੁੱਖ ਉਸ ਵਾਹਿਗੁਰੂ ਪਰਮੇਸ਼ਰ ਨੂੰ ਨੇੜੇ ਸਮਝ ਲੈਂਦਾ ਹੈ, ਨਹੀਂ ਤੇ ਹਰ ਆਦਮੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੂਰ ਹੀ ਸਮਝ ਹੀ ਬੈਠਾ। ਤੇ ਜਦੋਂ ਮਨੁੱਖ ਸਾਧ ਸੰਗਤ ਵਿੱਚ ਆ ਜਾਂਦਾ ਹੈ, ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਉਸ ਨੂੰ ਪਤਾ ਲੱਗਦਾ ਹੈ ਬਈ ਉਹ ਵਾਹਿਗੁਰੂ ਪਰਮੇਸ਼ਰ ਤਾਂ ਸਭ ਦੇ ਨੇੜੇ ਵਸ ਰਿਹਾ ਹੈ, ਤੇ ਫਿਰ ਉਹ ਸੇਵਾ ਸਿਮਰਨ ਦੀ ਸਾਧਨਾ ਕਰਕੇ ਤੇ ਉਸਨੂੰ ਨੇੜੇ ਸਮਝ ਲੈਂਦਾ ਹੈ।
ਸਾਧ ਸੰਗ ਸਭ ਹੋਤ ਨਿਵੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਤੇ ਇਸ ਜੀਵ ਦਾ ਸਾਰੇ ਹੀ ਕਰਮਾਂ ਦਾ ਨਿਬੇੜਾ ਹੋ ਜਾਂਦਾ, ਜਿੰਨੇ ਵੀ ਝਗੜੇ ਨੇ ਉਹ ਸਾਰੇ ਦੇ ਸਾਰੇ ਮੁੱਕ ਜਾਂਦੇ ਹਨ।
ਸਾਧ ਕੈ ਸੰਗ ਪਾਏ ਨਾਮ ਰਤਨ।
ਲੋ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਣ ਦਾ ਇਹ ਫਲ ਹੈ, ਇਹ ਮਨੁੱਖ ਵਾਹਿਗੁਰੂ ਦੇ ਨਾਮ ਰੂਪੀ ਰਤਨ ਨੂੰ ਵੀ ਪ੍ਰਾਪਤ ਕਰ ਲੈਂਦਾ ਹੈ।
ਸਾਧ ਕੈ ਸੰਗ ਏਕ ਉਪਰ ਜਤਨ।
ਲੋ ਜਿਹੜਾ ਗੁਰਸਿੱਖ ਮਾਈ ਪਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਏਕ ਉਪਰ ਜਤਨ, ਉਹ ਇੱਕ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਲਈ ਯਤਨ ਕਰਦਾ ਹੈ। ਉਹਦੇ ਹੋਰ ਸਾਰੇ ਹੀ ਦੁਨੀਆਂ ਦੇ ਧੰਦੇ ਤੇ ਜੰਜਾਲ ਛੁੱਟ ਜਾਂਦੇ ਨੇ, ਉਹ ਕੇਵਲ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਹੀ ਯਤਨ ਕਰਦਾ ਹੈ।
ਸਾਧਕੀ ਮਹਿਮਾ ਵਰਨੈ ਕੌਣ ਪਰਾਣੀ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸੇ ਜਿਹੜੇ ਮਹਾਂਪੁਰਖ ਨੇ, ਪੂਰਨ ਗੁਰਸਿੱਖ ਮਹਾਂਪੁਰਖ, ਉਹਨਾਂ ਦੀ ਮਹਿਮਾ ਨੂੰ ਕੋਈ ਪ੍ਰਾਣਾਧਾਰੀ ਜੀਵ ਕਿਵੇਂ ਬਿਆਨ ਕਰ ਸਕਦਾ, ਨਹੀਂ ਕਰ ਸਕਦਾ।
ਨਾਨਕ ਸਾਧਕੀ ਸੋਭਾ ਪ੍ਰਭ ਮਹੇ ਸਮਾਨੇ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਪੂਰਨ ਗੁਰਸਿੱਖ ਸਾਧੂ ਹੈ, ਉਹਦੀ ਸੋਭਾ ਤਾਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾਨੀ ਲੀਨ ਹੁੰਦੀ ਹੈ। ਕਿਉਂਕਿ ਜਦੋਂ ਕੋਈ ਵੀ ਗੁਰਸਿੱਖ ਮਹਾਂਪੁਰਖ ਭਗਤੀ ਸੇਵਾ ਸਿਮਰਨ ਦੀ ਸਾਧਨਾ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਉਹਦੀ ਸੋਭਾ ਵੀ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਹੈ, ਜੋ ਹਰ ਦਾਸਨ ਕੀ ਉਸਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨਕਾ ਜੈਕਾਰ ਕਰਾਈ। ਜਦੋਂ ਕੋਈ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਜਦੋਂ ਆਪਾਂ ਉਹਦੀ ਵਡਿਆਈ ਕਰਦੇ, ਨਾਲ ਵਾਹਿਗੁਰੂ ਦੀ ਵੀ ਵਡਿਆਈ ਹੁੰਦੀ ਹੈ। ਜਿਹੜੀ ਨਦੀ ਸਾਗਰ ਦੇ ਵਿੱਚ ਰਲ ਗਈ, ਜਦੋਂ ਤੁਸੀਂ ਉਸ ਨਦੀ ਦੇ ਬਾਰੇ ਕੁਝ ਵੀ ਕਹਿਣਾ ਚਾਹੋਗੇ ਤਾਂ ਨਾਲ ਸਮੁੰਦਰ ਦਾ ਜ਼ਿਕਰ ਆਵੇਗਾ। ਇਸੇ ਤਰ੍ਹਾਂ ਜਿਹੜਾ ਮਹਾਂਪੁਰਖ ਵਾਹਿਗੁਰੂ ਵਿੱਚ ਅਭੇਦ ਹੋ ਗਿਆ, ਅਸੀਂ ਜਦੋਂ ਵੀ ਉਹਦੀ ਸੋਭਾ ਕਰਾਂਗੇ ਤੇ ਨਾਲ ਵਾਹਿਗੁਰੂ ਦੀ ਸੋਭਾ ਨਾਲ ਹੋਵੇਗੀ।
ਸਾਧਕੈ ਸੰਗ ਅਗੋਚਰ ਮਿਲੈ।
ਲੋ, ਹਜ਼ੂਰ ਕਹਿੰਦੇ ਨੇ, ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ, ਅਗੋਚਰ ਦਾ ਅਰਥ ਹੈ ਜੋ ਇੰਦਰੀਆਂ ਦੇ ਵਿਸ਼ੇ ਹੋਣ ਵਾਲਾ ਨਹੀਂ। ਐਸਾ ਕੌਣ ਹੈ? ਅਕਾਲ ਪੁਰਖ ਹੈ, ਜਿਹਨੂੰ ਅੱਖਾਂ ਵੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ ਤੇ ਰਸਨਾ ਉਸਨੂੰ ਉਸਦੇ ਰਸ ਨੂੰ ਨਹੀਂ ਜਾਣ ਸਕਦੀ। ਐਸਾ ਜੋ ਅਗੋਚਰ ਵਾਹਿਗੁਰੂ ਹੈ, ਵੀ ਮਹਾਂਪੁਰਖਾਂ ਦੀ ਸੰਗਤ ਕਰਕੇ ਉਹ ਵੀ ਮਿਲ ਜਾਂਦਾ ਹੈ।
ਸਾਧਕੈ ਸੰਗ ਸਦਾ ਪ੍ਰਫੁੱਲੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਸਦਾ ਪ੍ਰਫੁੱਲੈ। ਇਹ ਜੀਵ ਹਮੇਸ਼ਾ ਲਈ ਪ੍ਰਫੁੱਲਤ ਹੋ ਜਾਂਦਾ ਹੈ, ਸ਼ੁਭ ਗੁਣਾਂ ਦੇ ਨਾਲ, ਦੈਵੀ ਗਿਆਨ ਦੇ ਨਾਲ ਤੇ ਹੋਰ ਧਰਮ ਆਦਿਕ ਫਲਾਂ ਫੁੱਲਾਂ ਦੇ ਨਾਲ ਇਹ ਪ੍ਰਫੁੱਲਤ ਹੋ ਜਾਂਦਾ ਹੈ।
ਸਾਧਕੈ ਸੰਗ ਆਵਹਿ ਬਸ ਪੰਚਾ।
ਲੋ, ਹਜ਼ੂਰ ਕਹਿੰਦੇ ਨੇ, ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਇਹ ਜਿਹੜੇ ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਭਾਈ ਵਸ ਵਿੱਚ ਆ ਜਾਂਦੇ ਹਨ।
ਸਾਧ ਸੰਗ ਅੰਮ੍ਰਿਤ ਰਸ ਪੁੰਚਾ।
ਸਾਧ ਸੰਗਤ ਵਿੱਚ ਜਾ ਕੇ ਹੀ ਜਿਹੜੇ ਵਾਹਿਗੁਰੂ ਦੇ ਨਾਮ ਦੇ ਅੰਮ੍ਰਿਤ ਰਸ ਨੂੰ ਪੁੰਚਾ ਦਾ ਅਰਥ ਭੋਗਿਆ ਜਾਂਦਾ, ਮਾਣਿਆ ਜਾਂਦਾ ਹੈ। ਜਿਹੜਾ ਗੁਰਸਿੱਖ ਮਾਈ ਭਾਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਤੇ ਫਿਰ ਉਹੀ ਵਾਹਿਗੁਰੂ ਦੇ ਨਾਮ ਅੰਮ੍ਰਿਤ ਰਸ ਨੂੰ ਮਾਣਦਾ ਹੈ।
ਸਾਧ ਸੰਗ ਹੋਏ ਸਭ ਕੀ ਰੇਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਤੇ ਫਿਰ ਉਹ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ, ਉਹਦੇ ਮਨ ਦੇ ਵਿੱਚ ਨਿਮਰਤਾ ਆ ਜਾਂਦੀ ਹੈ।
ਸਾਧ ਕੈ ਸੰਗ ਮਨੋਹਰ ਬੈਨ।
ਜਿਹੜਾ ਗੁਰਸਿੱਖ ਮਾਈ ਭਾਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਉਹਦੇ ਬਚਨ ਵੀ ਬੜੇ ਮਨੋਹਰ ਹੋ ਜਾਂਦੇ ਨੇ, ਉਹਦੇ ਬਚਨਾਂ ਦੇ ਵਿੱਚ ਵੀ ਮਿਠਾਸ ਆ ਜਾਂਦੀ ਹੈ, ਉਹਦੇ ਬਚਨ ਵੀ ਮਨ ਨੂੰ ਮੋਹਿਤ ਕਰਦੇ ਹਨ।
ਸਾਧਕੈ ਸੰਗ ਨਕਤ ਹੂੰ ਧਾਵੈ।
ਲੋ, ਹਜ਼ੂਰ ਕਹਿੰਦੇ ਨੇ, ਭਾਈ ਜਿਹੜਾ ਗੁਰਸਿੱਖ ਮਾਈ ਭਾਈ ਹਮੇਸ਼ਾ ਲਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਫਿਰ ਉਹਦਾ ਮਨ ਹੋਰ ਕਿਸੇ ਪਾਸੇ ਨਹੀਂ ਭਜਦਾ, ਉਹਦਾ ਮਨ ਵੀ ਟਿਕ ਜਾਂਦਾ ਹੈ।
ਸਾਧ ਸੰਗ ਅਸਥਿਤ ਮਨ ਪਾਵੈ।
ਕਿਉਂਕਿ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਜਿਹੜਾ ਮਨ ਇਧਰ ਉਧਰ ਦੌੜਦਾ ਹੈ ਨਾ, ਇਹ ਵੀ ਅਸਥਿਤ ਪਾਵੈ, ਸਥਿਰਤਾ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਭਜਦਾ ਮਨ ਇਹ ਵੀ ਅਡੋਲਤਾ ਨੂੰ ਪ੍ਰਾਪਤ ਕਰ ਲੈਂਦਾ ਹੈ।
ਸਾਧਕੈ ਸੰਗ ਮਾਇਆ ਤੇ ਭਿੰਨ।
ਲੋ, ਹਜ਼ੂਰ ਕਹਿੰਦੇ ਨੇ, ਭਾਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਇਹ ਜਿਹੜਾ ਜੀਵ ਹੈ, ਇਹ ਮਾਇਆ ਤੋਂ ਵੀ ਭਿੰਨ ਹੋ ਜਾਂਦਾ ਹੈ, ਭਾਵ ਅੰਦਰੋਂ ਮਾਇਆ ਦਾ ਮੋਹ ਤੇ ਮਾਇਆ ਦਾ ਮਾਨ ਟੁੱਟ ਜਾਂਦਾ ਹੈ।
ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਧ ਸੰਗਤ ਵਿੱਚ ਆਉਣ ਦੇ ਨਾਲ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਵੀ ਸੋ ਪ੍ਰਸੰਨ, ਚੰਗੀ ਤਰ੍ਹਾਂ ਪ੍ਰਸੰਨ ਹੁੰਦਾ ਹੈ। ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆਉਂਦਾ ਹੈ, ਰੋਜ਼ਾਨਾ ਆ ਕੇ ਬੈਠ ਕੇ ਬਾਣੀ ਕੀਰਤਨ ਕਥਾ ਸੁਣਦਾ ਹੈ ਤੇ ਸੇਵਾ ਸਿਮਰਨ ਦੇ ਨਾਲ ਜੁੜ ਜਾਂਦਾ ਹੈ, ਉਹਦੇ ਉੱਤੇ ਵਾਹਿਗੁਰੂ ਵੀ ਪ੍ਰਸੰਨ ਹੁੰਦਾ ਹੈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸੰਗਤ ਹਮੇਸ਼ਾ ਕਰਨੀ ਚਾਹੀਦੀ ਹੈ।
ਸਾਧ ਸੰਗ ਦੁਸ਼ਮਣ ਸਭ ਮੀਤ,
ਸਾਧ ਸੰਗਤ ਕਰਨ ਦਾ ਹੋਰ ਕੀ ਲਾਭ ਹੈ। ਹਜ਼ੂਰ ਕਹਿੰਦੇ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਜਿਹੜੇ ਦੁਸ਼ਮਣ ਨੇ ਉਹ ਵੀ ਮਿੱਤਰ ਬਣ ਜਾਂਦੇ ਨੇ, ਬਾਹਰਲੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ, ਤੇ ਜਿਹੜੇ ਸਾਡੇ ਅੰਦਰਲੇ ਦੁਸ਼ਮਣ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਵੀ ਮਿੱਤਰ ਬਣ ਜਾਂਦੇ ਨੇ। ਇਹ ਕਿਵੇਂ ਮਿੱਤਰ ਬਣ ਜਾਂਦੇ ਨੇ? ਜਿਹੜਾ ਕਾਮ ਹੈ ਔਰ ਇਹ ਸਾਡਾ ਮਿੱਤਰ ਬਣ ਜਾਂਦਾ ਹੈ, ਭਾਵ ਇਹ ਮਰਯਾਦਾ ਵਿੱਚ ਆ ਜਾਂਦਾ, ਕਿਉਂਕਿ ਇੱਕ ਚੀਜ਼ ਅਸੀਂ ਅਨੁਭਵ ਕਰਦੇ ਹਾਂ, ਜਦੋਂ ਕੋਈ ਵੀ ਚੀਜ਼ ਮਰਯਾਦਾ ਦੇ ਵਿੱਚ ਚੱਲੇ ਨਾ ਤਾਂ ਫਿਰ ਉਹ ਸਾਡੇ ਲਈ ਸੁਖਦਾਈ ਹੁੰਦੀ ਹੈ, ਜਦੋਂ ਕੋਈ ਮਰਯਾਦਾ ਤੋਂ ਬਾਹਰ ਚੱਲੇ ਤਾਂ ਫਿਰ ਉਹ ਸਾਡੇ ਲਈ ਨੁਕਸਾਨਦੇਹ ਹੁੰਦੀ ਹੈ। ਫਰਜ਼ ਕਰੋ ਕਿਸੇ ਨਦੀ ਦਾ ਪਾਣੀ ਹੈ, ਜਦੋਂ ਉਹ ਕਿਨਾਰਿਆਂ ਦੇ ਵਿੱਚ ਚੱਲਦਾ ਹੈ ਤਾਂ ਸਾਡੇ ਲਈ ਲਾਭਦਾਇਕ ਹੁੰਦਾ ਹੈ, ਉਹੀ ਪਾਣੀ ਜਦੋਂ ਕਿਨਾਰਿਆਂ ਤੋਂ ਬਾਹਰ ਆਉਂਦਾ ਉਛਲਦਾ ਹੈ, ਜਦੋਂ ਪਾਣੀ ਵਿੱਚ ਹੜ੍ਹ ਆ ਜਾਂਦਾ ਹੈ ਉਹ ਸਾਡੇ ਲਈ ਨੁਕਸਾਨਦੇਹ ਹੋ ਜਾਂਦਾ। ਇਸੇ ਤਰ੍ਹਾਂ ਹੁਣ ਅੱਗ ਚੁੱਲ੍ਹੇ ਵਿੱਚ ਬਲਦੀ ਹੈ ਸਾਡੇ ਲਈ ਸੁਖਦਾਈ ਹੁੰਦੀ ਹੈ, ਉਹੀ ਅੱਗ ਜੇ ਬਾਹਰ ਨਿਕਲਦੀ ਹੈ ਚੁੱਲ੍ਹੇ ਤੋਂ ਸਾਡੇ ਲਈ ਦੁੱਖਦਾਈ ਬਣ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜੇ ਵਿਕਾਰ ਨੇ ਜਦੋਂ ਤੱਕ ਕਿਸੇ ਮਰਯਾਦਾ ਵਿੱਚ ਚੱਲਦੇ ਨੇ, ਕਿਉਂਕਿ ਸਤਿਗੁਰੂ ਨੇ ਗੁਰਸਿੱਖ ਦੇ ਲਈ ਮਰਯਾਦਾ ਬਣਾਈ ਹੈ, ਗੁਰਸਿੱਖ ਨੂੰ ਰਹਿਤ ਬਖਸ਼ੀ ਹੈ, ਕਾਮ ਦੇ ਲਈ ਸਤਿਗੁਰੂ ਨੇ ਵਸ ਕਰਨ ਦੇ ਲਈ ਇਹ ਸਿੱਖਿਆ ਬਖਸ਼ੀ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਜਦੋਂ ਇਸ ਮਰਯਾਦਾ ਨੂੰ ਅਸੀਂ ਅਪਣਾ ਲਵਾਂਗੇ ਕਾਮ ਸਾਡਾ ਮਿੱਤਰ ਬਣ ਜਾਂਦਾ। ਜਿਹੜਾ ਕ੍ਰੋਧ ਹੈ, ਇਸ ਕ੍ਰੋਧ ਨੂੰ ਅਸੀਂ ਕਿਵੇਂ ਮਿੱਤਰ ਬਣਾਉਣਾ ਹੈ? ਇਸ ਕ੍ਰੋਧ ਨੂੰ ਜਦੋਂ ਅਸੀਂ ਖੁੱਲ੍ਹਾ ਛੱਡ ਦਿੰਦੇ ਹਾਂ ਫਿਰ ਤਾਂ ਲੜਾਈ ਕਰਦਾ ਹੈ, ਭਰਾਵਾਂ ਦੇ ਨਾਲ ਵੀ ਦੁਸ਼ਮਣੀ ਪਾ ਲੈਂਦਾ ਹੈ। ਇਸ ਕ੍ਰੋਧ ਨੂੰ ਮਰਯਾਦਾ ਵਿੱਚ ਲਿਆਉਣਾ, ਜਿੱਥੇ ਕੋਈ ਜ਼ੁਲਮ ਹੋ ਰਿਹਾ ਹੋਵੇ, ਜਿੱਥੇ ਕੋਈ ਧਰਮ ਅਸਥਾਨ ਦਾ ਅਪਮਾਨ ਹੋ ਰਿਹਾ ਹੋਵੇ, ਉੱਥੇ ਜਿਹੜਾ ਮਨ ਦੇ ਵਿੱਚ ਕ੍ਰੋਧ ਆਉਣਾ ਹੈ ਉਸਨੂੰ ਮਰਯਾਦਾ ਦੇ ਨਾਲ ਉਸਦੀ ਵਰਤੋਂ ਕਰਨੀ ਸਾਡਾ ਮਿੱਤਰ ਬਣ ਜਾਂਦਾ। ਇਸ ਢੰਗ ਦੇ ਨਾਲ ਇਹ ਜਿਹੜੇ ਸਾਰੇ ਵਿਕਾਰ ਨੇ, ਕਾਮ ਕ੍ਰੋਧ ਅਤੇ ਇਸੇ ਤਰ੍ਹਾਂ ਲੋਭ ਦੀ ਗੱਲ ਹੈ, ਇੱਕ ਤਾਂ ਦੂਜੇ ਦਾ ਹੱਕ ਖੋਣ ਵਾਸਤੇ ਮਨੁੱਖ ਲਾਲਚ ਕਰਦਾ ਹੈ ਅਤੇ ਦੂਸਰਾ ਆਪ ਮਿਹਨਤ ਕਰਕੇ ਕਾਮਯਾਬ ਹੋਣਾ ਇਹ ਮਿੱਤਰ ਦੀ ਨਿਸ਼ਾਨੀ ਹੈ। ਇਸੇ ਤਰ੍ਹਾਂ ਮੋਹ ਦੀ ਗੱਲ ਹੈ, ਜਦੋਂ ਅਸੀਂ ਪਰਿਵਾਰ ਤੱਕ ਰਹਿ ਜਾਂਦੇ ਹਾਂ ਉਸ ਵੇਲੇ ਉਹ ਪਰਿਵਾਰ ਦਾ ਮੋਹ ਸਾਡੇ ਲਈ ਦੁੱਖ ਦਾ ਕਾਰਨ ਬਣਦਾ ਹੈ, ਅਤੇ ਜਦੋਂ ਅਸੀਂ ਸਾਰੀ ਦੁਨੀਆਂ ਨੂੰ ਹੀ ਪਰਿਵਾਰ ਸਮਝ ਲੈਂਦੇ ਹਾਂ ਅਤੇ ਸਾਰਿਆਂ ਨਾਲ ਹੀ ਪਿਆਰ ਕਰਨ ਲੱਗ ਜਾਂਦੇ ਹਾਂ ਫਿਰ ਉਹ ਮਿੱਤਰ ਬਣ ਜਾਂਦਾ। ਇਸੇ ਤਰ੍ਹਾਂ ਹੰਕਾਰ ਹੈ, ਅਤੇ ਜੇ ਹੰਕਾਰ ਅਸੀਂ ਆਪਣੇ ਗੁਣਾਂ ਦਾ ਕਰ ਲਈਏ, ਆਪਣੀ ਪਦਵੀ ਦਾ ਕਰ ਲਈਏ, ਕਿਸੇ ਵੀ ਵਸਤੂ ਦਾ ਕਰ ਲਈਏ, ਉਹ ਸਾਡੇ ਲਈ ਨੁਕਸਾਨਦੇਹ ਹੈ। ਪਰ ਉਸ ਹੰਕਾਰ ਨੂੰ ਜਦੋਂ ਸਵੈ ਮਾਣ ਅਤੇ ਅਣਖ ਦੇ ਵਿੱਚ ਬਦਲ ਲਈਏ ਤਾਂ ਫਿਰ ਉਹ ਸਾਡਾ ਮਿੱਤਰ ਬਣ ਜਾਂਦਾ ਹੈ। ਲੋ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਕਰਕੇ ਇਹ ਜਿਹੜੇ ਸਾਡੇ ਦੁਸ਼ਮਣ ਨੇ ਇਹ ਵੀ ਮਿੱਤਰ ਬਣ ਜਾਂਦੇ ਹਨ।
ਸਾਧੂ ਕੈ ਸੰਗ ਮਹਾਪਨੀਤ,
ਲੋ ਹਜ਼ੂਰ ਕਹਿੰਦੇ ਨੇ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਕੇ ਜਿਹੜਾ ਸਾਡਾ ਹਿਰਦਾ ਹੈ ਪਹਿਲਾਂ ਤੇ ਅਤੀ ਮਲੀਨ ਹੈ, ਮਹਾਂਪਨੀਤ ਬਹੁਤ ਪਵਿੱਤਰ ਹੋ ਜਾਂਦਾ ਹੈ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਪਹਿਲਾਂ ਤੇ ਅਸੀਂ ਰੱਬ ਦੀ ਭਾਲ ਕਰਦੇ ਸਾਂ ਪਰ ਸਾਨੂੰ ਰੱਬ ਦੇ ਬਾਰੇ ਕੁਛ ਵੀ ਪਤਾ ਨਹੀਂ ਸੀ ਲੱਗਦਾ, ਪਰ ਹਜ਼ੂਰ ਕਹਿੰਦੇ ਹੁਣ ਸਿਮਰਨ ਕਰਕੇ ਭਗਤੀ ਕਰਕੇ ਸਾਧ ਸੰਗਤ ਦੇ ਪ੍ਰਤਾਪ ਦੇ ਨਾਲ ਮਨ ਇੰਨਾ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਪਾਣੀ ਹੋਵੇ। ਕਿਉਂਕਿ ਹਿੰਦੂ ਧਰਮ ਦੇ ਵਿੱਚ, ਹਿੰਦੂ ਜਗਤ ਵਿੱਚ ਗੰਗਾ ਦੇ ਪਾਣੀ ਨੂੰ ਸਭ ਤੋਂ ਪਵਿੱਤਰ ਮੰਨਿਆ ਗਿਆ ਹੈ, ਪਰ ਭਗਤ ਜੀ ਕਹਿੰਦੇ ਨੇ ਭਗਤੀ ਕਰਕੇ ਸਿਮਰਨ ਕਰਕੇ ਮੇਰਾ ਮਨ ਹੀ ਉਸ ਗੰਗਾ ਦੇ ਪਾਣੀ ਵਾਂਗੂ ਪਵਿੱਤਰ ਹੋ ਗਿਆ ਹੈ। ਪਹਿਲਾਂ ਤੇ ਮੈਂ ਰੱਬ ਦੇ ਪਿੱਛੇ ਪਿੱਛੇ ਤਰਲੇ ਲੈਂਦਾ ਫਿਰਦਾ ਸਾਂ ਪਰ ਮੈਨੂੰ ਰੱਬ ਨਹੀਂ ਸੀ ਮਿਲਦਾ, ਅਤੇ ਹੁਣ ਕੀ ਹੋਇਆ ਹੈ, ਪਾਛਾ ਲਾਗੋ ਹਰ ਫਿਰੈ, ਹੁਣ ਪਰਮੇਸ਼ਰ ਮੇਰੇ ਪਿੱਛੇ ਲੱਗਿਆ ਫਿਰਦਾ, ਕਹਿਤ ਕਬੀਰ ਕਬੀਰ, ਅਤੇ ਮੈਨੂੰ ਆਵਾਜ਼ਾਂ ਮਾਰਦਾ, ਉਹ ਕਬੀਰ ਮੇਰੀ ਗੱਲ ਸੁਣ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਛੋਟੇ ਬੱਚੇ ਹੁੰਦੇ ਨੇ ਅਤੇ ਉਹ ਕਈ ਵਾਰੀ ਮਾਤਾ ਪਿਤਾ ਦੇ ਨਾਲ ਖੇਡਦੇ ਨੇ, ਖੇਡਦੇ ਖੇਡਦੇ ਅੱਗੇ ਭੱਜਦੇ ਨੇ, ਫਿਰ ਅਸੀਂ ਉਹਨਾਂ ਨੂੰ ਬੜੇ ਪਿਆਰ ਦੇ ਵਿੱਚ ਆਵਾਜ਼ਾਂ ਮਾਰਦੇ ਹਾਂ, ਨਾਂ ਲੈ ਕੇ ਵੀ ਤੂੰ ਖਲੋ ਜਾ, ਅਸੀਂ ਤੈਨੂੰ ਕੁਝ ਨਹੀਂ ਆਖਦੇ। ਇਸੇ ਤਰ੍ਹਾਂ ਵਾਹਿਗੁਰੂ ਦੇ ਭਗਤ ਭਗਵਾਨ ਦੇ ਨਾਲ ਪ੍ਰੇਮ ਦੀਆਂ ਖੇਡਾਂ ਖੇਡਦੇ ਨੇ, ਤੇ ਜਦੋਂ ਮਨ ਨਿਰਮਲ ਹੋ ਜਾਵੇ ਤੇ ਫਿਰ ਵਾਹਿਗੁਰੂ ਉਹਨਾਂ ਦੇ ਪਿੱਛੇ ਪਿੱਛੇ ਲਾਡ ਪਿਆਰ ਦੇ ਵਿੱਚ ਫਿਰਦਾ ਹੈ।
ਸਾਧ ਸੰਗ ਕਿਸ ਸਿਓ ਨਹੀਂ ਬੈਰ।
ਲੋ ਹਜ਼ੂਰ ਕਹਿੰਦੇ ਨੇ ਭਾਈ, ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਉਹਦਾ ਕਿਸੇ ਦੇ ਨਾਲ ਵੀ ਵੈਰ ਨਹੀਂ ਰਹਿੰਦਾ।
ਸਾਧ ਕੈ ਸੰਗ ਨਾ ਵੀਂਗਾ ਪੈਰ।
ਲੋ ਭਾਈ, ਜਿਹੜਾ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਹਦਾ ਪੈਰ ਵੀ ਕਦੇ ਵਿੰਗਾ ਨਹੀਂ ਟਿਕਦਾ, ਭਾਵ ਉਸਦਾ ਪੈਰ ਟੇਢੇ ਪਾਸੇ ਨਹੀਂ ਜਾਂਦਾ।
ਸਾਧ ਕੈ ਸੰਗ ਨਾਹੀ ਕੋ ਮੰਦਾ।
ਲੋ ਭਾਈ, ਜਿਹੜਾ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਨਾਹੀ ਕੋ ਮੰਦਾ, ਉਹ ਕਦੇ ਵੀ ਮਾੜਾ ਕੰਮ ਨਹੀਂ ਕਰਦਾ।
ਸਾਧ ਸੰਗ ਜਾਣੇ ਪਰਮਾਨੰਦਾ।
ਤੇ ਜਿਹੜਾ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਵੀ ਜਾਣ ਲੈਂਦਾ ਹੈ।
ਸਾਧ ਕੈ ਸੰਗ ਨਾਹੀ ਹਉ ਤਾਪ।
ਲੋ ਹਜ਼ੂਰ ਕਹਿੰਦੇ ਨੇ ਭਾਈ ਪੂਰਨ ਮਹਾਂਪੁਰਖਾਂ ਦੀ ਸੰਗਤ ਕਰਕੇ ਨਾਹੀ ਹਉ ਤਾਪ, ਜਿਹੜਾ ਹਉ ਦਾ ਤਾਪ ਹੈ ਨਾ, ਜਿਹੜਾ ਹੰਕਾਰ ਦਾ ਬੁਖਾਰ ਹੈ ਉਹ ਵੀ ਨਹੀਂ ਚੜਦਾ।
ਸਾਧ ਕੈ ਸੰਗ ਤਜੈ ਸਭ ਆਪ।
ਜਿਹੜਾ ਗੁਰਸਿੱਖ ਮਾਈ ਭਾਈ ਪੂਰਨ ਗੁਰਸਿੱਖ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ ਤਜੈ ਸਭ ਆਪ, ਉਹ ਭਾਈ ਸਾਰਾ ਆਪਾ ਭਾਵ ਹੰਕਾਰ ਤਿਆਗ ਦਿੰਦਾ ਹੈ।
ਆਪੇ ਜਾਣੈ ਸਾਧ ਵਡਾਈ।
ਹਜ਼ੂਰ ਕਹਿੰਦੇ ਨੇ ਭਾਈ ਉਹ ਜਿਹੜੇ ਪੂਰਨ ਗੁਰਸਿੱਖ ਮਹਾਂਪੁਰਖ ਨੇ ਉਹਨਾਂ ਦੀ ਵਡਿਆਈ ਨੂੰ ਵਾਹਿਗੁਰੂ ਆਪ ਜਾਣਦਾ ਹੈ।
ਨਾਨਕ ਸਾਧ ਪ੍ਰਭੂ ਬਣ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਮਹਾਂਪੁਰਖਾਂ ਦੀ ਵਾਹਿਗੁਰੂ ਦੇ ਨਾਲ ਬਣੇ ਆਈ ਹੈ, ਇਸ ਲਈ ਜਿਨ੍ਹਾਂ ਦੀ ਵਾਹਿਗੁਰੂ ਦੇ ਨਾਲ ਬਣੇ ਆਈ ਹੈ ਤੇ ਉਹਨਾਂ ਦੀ ਮਹਿਮਾ ਉਹਨਾਂ ਦੀ ਵਡਿਆਈ ਨੂੰ ਵਾਹਿਗੁਰੂ ਆਪ ਹੀ ਜਾਣਦਾ ਹੈ। ਜਦੋਂ ਕਿਸੇ ਨਾਲ ਸਾਡਾ ਦਿਲੀ ਪਿਆਰ ਹੋ ਜਾਵੇ ਨਾ ਤੇ ਫਿਰ ਉਹਦੇ ਬਾਰੇ ਸਾਨੂੰ ਹਰ ਗੱਲ ਦਾ ਭੇਤ ਲੱਗ ਜਾਂਦਾ ਹੈ। ਜਿੰਨਾ ਚਿਰ ਤੱਕ ਅਸੀਂ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਾ ਕਰੀਏ ਉਨਾ ਚਿਰ ਤੱਕ ਉਹ ਸਾਡਾ ਦਿਲ ਦਾ ਮਿੱਤਰ ਬਣ ਵੀ ਨਹੀਂ ਸਕਦਾ। ਜਦੋਂ ਆਪਾਂ ਕਿਸੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰ ਲਈਏ ਤੇ ਫਿਰ ਉਹਦੇ ਪਾਸੋਂ ਕੋਈ ਛੁਪਿਆ ਵੀ ਨਹੀਂ ਰਹਿ ਸਕਦਾ।